ਮਸਤੀ ਚੜੀ ਰਹਿੰਦੀ ਹੈ, ਮੇਰੇ ਕੋਲ ਇੰਨੀ ਮਾਇਆ ਹੈ, ਇੰਨੇ ਪਦਾਰਥ ਨੇ, ਗਰੂਰ ਹੈ ਇਸ ਨੂੰ। ਤਬ ਲਗ ਧਰਮ ਰਾਏ ਦੇ ਸਜਾਏ, ਮਾਇਆ ਦੇ ਵਿੱਚ ਮਸਤ ਇਨਸਾਨ ਨੂੰ ਧਰਮ ਰਾਜਾ ਬਹੁਤ ਸਜ਼ਾ ਦਿੰਦਾ, ਇਸ ਗੱਲ ਦੀ ਕਿ ਕਿਹੜੇ ਕੰਮ ਨੂੰ ਭੇਜਿਆ, ਕਰ ਕੀ ਰਿਹਾ। ਨਾਮ ਜਪਣ ਲਈ ਭੇਜਿਆ ਸੀ ਸੰਸਾਰ ਦੇ ਅੰਦਰ, ਨਾਮ ਦੇ ਆਨੰਦ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਫਸ ਕੇ ਮਗਨ ਹੋਇਆ ਬੈਠਾ, ਇਸ ਗੱਲ ਦੀ ਵੀ ਸਜ਼ਾ ਮਿਲਦੀ। ਹੁਣ ਆਪਾਂ ਕਹਾਂਗੇ ਇਹਦੀ ਸਜ਼ਾ ਕਿਉਂ ਮਿਲਦੀ। ਬੱਚੇ ਨੂੰ ਪੜ੍ਹਨ ਭੇਜਦੇ, ਸਕੂਲ ਭੇਜਿਆ, ਉਹ ਰਸਤੇ 'ਚ ਖੇਡਣ ਲੱਗ ਜਾਏ, ਸਕੂਲ ਜਾਵੇ ਹੀ ਨਾ, ਫਿਰ ਨਹੀਂ ਕੁੱਟਦੇ ਉਹਨੂੰ? ਫਿਰ ਵੀ ਤਾਂ ਆਪਾਂ ਕੁੱਟਦੇ ਹੀ ਹਾਂ, ਸਕੂਲ ਹੀ ਨਹੀਂ ਪਹੁੰਚਿਆ, ਬਾਹਰ ਹੀ ਖੇਡ ਖੜਾ ਕੇ ਮੁੜਿਆ ਆ। ਅਕਾਲ ਪੁਰਖ ਨੇ ਆਪਾਂ ਨੂੰ ਸੰਸਾਰ ਅੰਦਰ ਸਾਧ ਸੰਗਤ ਦੇ ਸਕੂਲ ਵਿੱਚ ਭੇਜਿਆ, ਔਰ ਹਰੇਕ ਵਿਅਕਤੀ ਨੂੰ ਹੁਕਮ ਕੀਤਾ ਕਿ ਭਾਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣਗੇ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਉਹਦੀ ਹਦਾਇਤ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਜੀਵ ਹੈ ਇਹ ਕੀ ਕਰਦਾ, ਰਸਤੇ 'ਚ ਹੀ ਖੇਡਣ ਲੱਗ ਜਾਂਦਾ, ਪੋਥੀਆਂ ਮਾਲਾ ਅੰਮ੍ਰਿਤ ਛਕਣ ਦੀ ਗੱਲ ਉਹ ਸਭ ਇੱਕ ਪਾਸੇ ਰੱਖਤੀਆਂ, ਖੇਡਾਂ ਖੇਡਣ ਲੱਗ ਪਿਆ, ਸੰਸਾਰ ਦੇ ਸਵਾਦ ਲੈਣ ਲੱਗ ਪਿਆ, ਖੇਡਾਂ ਖੇਡਣ ਲੱਗ ਪਿਆ। ਬਾਅਦ ਦੇ ਵਿੱਚ ਇਹ ਜੀਵ ਮਰਨ ਉਪਰੰਤ ਬਹੁਤ ਭਾਰੀ ਸਜ਼ਾ ਦਾ ਹੱਕਦਾਰ ਬਣਦਾ, ਕਿਉਂਕਿ ਇਹਨੇ ਕੋਈ ਜੱਜ ਦਾ ਕੰਮ ਕੀਤਾ ਹੀ ਨਹੀਂ ਹੈ। ਪ੍ਰਭ ਕਿਰਪਾ ਤੇ ਬੰਧਨ ਟੁੱਟਾ, ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਇਹ ਜੀਵ ਦੇ ਬੰਧਨ ਟੁੱਟਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟ, ਗੁਰ ਕਾ ਸਿੱਖ ਵਿਕਾਰ ਤੇ ਹਟ, ਗੁਰਪ੍ਰਸਾਦ ਨਾਨਕ ਹਉ ਛੁਟੈ। ਫਿਰ ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਦੇ ਅੰਦਰੋਂ ਹੰਕਾਰ ਛੁੱਟ ਜਾਂਦਾ ਹੈ, ਹਉਮੈ ਖਤਮ ਹੋ ਜਾਂਦੀ ਹੈ। ਜਦ ਆਪ ਜੀ ਨਦਰ ਕਰਦੇ ਨੇ, ਨਦਰ ਦੇ ਨਾਲ ਮਾਇਆ ਦੇ ਭਰਮ ਜਾਲ ਨੂੰ ਕੱਟ ਦਿੰਦੇ ਨੇ। ਜਦੋਂ ਭਰਮ ਜਾਲ ਕੱਟਿਆ ਜਾਂਦਾ ਮਾਇਆ ਦਾ, ਤਾਂ ਉਸ ਵਕਤ ਫਿਰ ਇਸ ਜੀਵ ਨੂੰ ਆਪਣਾ ਗਿਆਨ ਹੋ ਜਾਂਦਾ, ਆਪਣੇ ਸਰੂਪ ਦਾ ਗਿਆਨ ਹੋ ਜਾਂਦਾ। ਸਹਿਸ ਖੱਟੇ ਲੱਖ ਕੋ ਉਠਤਾਵੈ, ਹਜ਼ਾਰਾਂ ਰੁਪਏ ਖੱਟ ਕੇ ਫਿਰ ਲੱਖਾਂ ਕਰੋੜਾਂ ਅਰਬਾਂ ਖਰਬਾਂ ਜਮ੍ਹਾਂ ਕਰਨ ਦੀ ਇੱਕ ਆਦਤ ਪੈ ਜਾਂਦੀ। ਇਹ ਸ਼ਕਤੀ ਹੈ ਇੱਕ ਕਿ ਹੋਰ ਜਮ੍ਹਾਂ ਕਰ ਲਵਾਂ, ਹੋਰ ਲੈ ਲਵਾਂ, ਹੋਰ ਪਦਾਰਥ ਆ ਜਾਣ। ਅਸਲ ਵਿੱਚ ਇਹ ਸ਼ਕਤੀ ਲਾਉਣੀ ਸੀ ਨਾਮ ਵਾਲੇ ਪਾਸੇ, ਹੋਰ ਪਾਠ ਕਰਾਂ, ਹੋਰ ਬਾਣੀ ਪੜ੍ਹਾਂ, ਹੋਰ ਸਿਮਰਨ ਕਰਾਂ, ਉੱਧਰ ਨੂੰ ਲਾਉਣਾ ਸੀ ਇਹ ਸ਼ਕਤੀ ਨੂੰ। ਇਹਨੇ ਇਸ ਸ਼ਕਤੀ ਨੂੰ ਲਾਇਆ ਬਸ ਵੀ ਰੁਪਈਏ ਜਿੰਨੇ ਇਕੱਠੇ ਹੋ ਜਾਣ ਥੋੜ੍ਹੇ ਆ, ਬਸ ਹੋਰ ਇਕੱਠੇ ਕਰ ਲਓ, ਸਾਰੀ ਜ਼ਿੰਦਗੀ ਇਕੱਠਾ ਕਰ ਕਰਕੇ ਭਾਵੇਂ ਜਿੰਨੇ ਮਰਜ਼ੀ ਢੇਰ ਲਾ ਲਓ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਮਾਇਆ ਦੇ ਪਿੱਛੇ ਹੀ ਪਿਆ ਰਹਿੰਦਾ, ਰੱਜ ਤਾਂ ਕਦੇ ਨਹੀਂ ਆਇਆ ਹੈ, ਕਦੇ ਨਹੀਂ ਰੱਜਿਆ ਕੋਈ ਵੀ ਜੀਵ। ਜੇ ਸਾਰੀ ਧਰਤੀ ਤੇ ਰਾਵਣ ਦਾ ਕਬਜ਼ਾ ਹੋ ਗਿਆ ਤਾਂ ਰਾਵਣ ਨੇ ਸਵਰਗਾਂ ਨੂੰ ਸੋਨੇ ਦੀਆਂ ਪੌੜੀਆਂ ਲਾਉਣ ਦਾ ਵਿਚਾਰ ਕਰ ਲਿਆ ਕਿ ਮੈਂ ਸਵਰਗਾਂ ਨੂੰ ਜਾਵਾਂਗਾ, ਸਵਰਗਾਂ ਤੇ ਵੀ ਕਬਜ਼ਾ ਕਰ ਲਵਾਂਗਾ। ਮੁੱਕਦੀ ਗੱਲ ਕੀ ਵੀ ਇਨਸਾਨ ਦਾ ਜੇ ਕਿਤੇ ਬੱਸ ਚੱਲੇ ਇਹ ਰੱਬ ਨੂੰ ਉੱਥੋਂ ਪਾਸੇ ਕਰਕੇ, ਉਹਦੇ ਤੋਂ ਰੱਬ ਬਣ ਬੈਠੇ ਵੀ ਤੂੰ ਨਹੀਂ ਮੈਂ ਹਾਂ ਰੱਬ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੀ ਤ੍ਰਿਸ਼ਨਾ ਨਹੀਂ ਮਿਟਦੀ, ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ। ਅਨੇਕਾਂ ਹੀ ਭੋਗ ਵਿਸ਼ਿਆਂ ਵਿਕਾਰਾਂ ਦੇ ਹਰ ਵਕਤ ਕਰਦਾ, ਪਰ ਰੱਜਣ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ। ਦਸ ਇੰਦਰੀਆਂ ਨੇ, ਦਸੋ ਇੰਦਰੀਆਂ ਰੱਜੀਆਂ ਕਦੇ ਨਹੀਂ ਇਹਦੀਆਂ, ਮਨ ਨਹੀਂ ਰੱਜਿਆ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਹਾੜ, ਨਹਿ ਤ੍ਰਿਪਤਾਵੈ ਤ੍ਰਿਪਤ ਨਹੀਂ ਹੁੰਦਾ ਖਪ ਖਪ ਮਰੈ। ਉਹਦੇ ਵਿੱਚ ਸੜ ਸੜ ਕੇ ਹੌਲੀ 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 ਕਰਕੇ ਇੱਕ ਦਿਨ ਸਰੀਰ ਪਿੰਜਰਾ ਬਣ ਜਾਂਦਾ, ਫਿਰ ਮਰ ਜਾਂਦਾ। ਅਕਲ ਨਹੀਂ ਆਈ, ਮਰਨ ਤੱਕ ਅਕਲ ਨਹੀਂ ਆਈ ਇਹਨੂੰ ਕਿ ਮੈਂ ਕੀ ਕਰ ਰਿਹਾ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਹੁਣ ਸੰਤੋਖ ਤੋਂ ਬਿਨਾਂ ਕੋਈ ਬੰਦਾ ਰੱਜ ਨਹੀਂ ਸਕਦਾ। ਸੋ ਮਹਾਰਾਜ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ। ਸੰਤੋਖ ਜਦ ਤੱਕ ਮਨ ਦੇ ਨਹੀਂ ਆਉਂਦਾ ਅੰਦਰ, ਉਦੋਂ ਤੱਕ ਜੀਵ ਰੱਜਦਾ ਨਹੀਂ। ਇਸ ਕਰਕੇ ਸੰਤੋਖ ਦੇ ਗੁਣ ਨੂੰ ਆਪਣੇ ਅੰਦਰ ਲਿਆਉਣਾ ਬੜਾ ਜ਼ਰੂਰੀ ਹੈ, ਸਬਰ ਤੇ ਸੰਤੋਖ। ਸੁਪਨ ਮਨੋਰਥ ਮਿਰਥੇ ਸਭ ਕਾਜੈ। ਇਹ ਜਿੰਨੇ ਕਾਰਜ ਨੇ ਆਪਣੇ ਸੰਸਾਰ ਦੇ, ਇਹ ਸੁਪਨੇ ਦੇ ਮਨੋਰਥ ਵਾਂਗੂ ਹੈ। ਜਿਵੇਂ ਸੁਪਨੇ ਵਿੱਚ ਕੋਈ ਕੰਮ ਕੀਤਾ, ਜਿੰਨਾ ਮਰਜ਼ੀ ਕੰਮ ਕਰ ਲਓ, ਸੁਪਨੇ ਵਿੱਚ ਸਾਰੀ ਰਾਤ ਕੰਮ ਕਰ ਕਰਕੇ ਥੱਕ ਗਿਆ, ਜਦੋਂ ਉੱਠਿਆ ਤਾਂ ਉੱਥੇ ਕੁਛ ਵੀ ਨਹੀਂ ਹੈ। ਇਸ ਕਰਕੇ ਕਿਸੇ ਕੰਮ ਦਾ ਸੰਕਲਪ ਕਰੀਏ ਮਨ 'ਚ ਕਿ ਆਹ ਕੰਮ ਮੈਂ ਕਰਨਾ ਹੈ, ਅਤੇ ਫਿਰ ਆਪਾਂ ਉਹ ਸੁਪਨੇ 'ਚ ਕਰ ਦਈਏ। ਜਦੋਂ ਉੱਠ ਕੇ ਬੈਠੀਏ ਤਾਂ ਉਹ ਕੰਮ ਸੁਪਨੇ ਵਿੱਚ ਤਾਂ ਹੋ ਗਿਆ, ਪਰ ਵਾਸਤਵ ਦੇ ਵਿੱਚ ਕੰਮ ਉੱਥੇ ਹੀ ਖੜ੍ਹਾ। ਮਹਾਰਾਜ ਕਹਿੰਦੇ ਨੇ ਸੰਸਾਰ ਰੂਪ ਸੁਪਨੇ ਵਿੱਚ ਇੰਨਾ ਕੰਮ ਕਰਦਾ ਇਨਸਾਨ, ਇੰਨਾ ਕੰਮ ਕਰਦਾ ਹੈ, ਪਰ ਜਦੋਂ ਇਹ ਸਰੀਰ ਨੂੰ ਛੱਡਦਾ ਹੈ ਤਾਂ ਸੁਪਨ ਮਨੋਰਥ ਹੋ ਜਾਂਦੇ ਸਾਰੇ ਕੰਮ, ਕੋਈ ਲਾਭ ਹੀ ਨਹੀਂ ਹੋਇਆ। ਬੜੀ ਇੱਕ ਬੜਾ ਵੱਡਾ ਧੋਖਾ ਹੋ ਗਿਆ, ਗਲਤੀ ਕਰ ਰਿਹਾ। ਨਾਮ ਰੰਗ ਸਰਬ ਸੁੱਖ ਹੋਏ, ਪਰ ਨਾਮ ਦੇ ਰੰਗ ਪ੍ਰੇਮ ਕਰਕੇ ਹੀ ਆਤਮਕ ਆਨੰਦ ਮਿਲਦਾ, ਸਾਰੇ ਸੁੱਖ ਮਿਲਦੇ ਨੇ। ਬਟ ਭਾਗੀ ਕਿਸੇ ਪ੍ਰਾਪਤ ਹੋਏ, ਪਰ ਜਿਹੜਾ ਨਾਮ ਦਾ ਰੰਗ ਹੈ, ਰੰਗ ਪ੍ਰੇਮ ਹੈ, ਆਨੰਦ ਹੈ, ਇਹ ਵੀ ਤਾਂ ਕਿਸੇ ਭਾਗਾਂ ਵਾਲੇ ਨੂੰ ਮਿਲਦਾ। ਬੈਠੇ ਤਾਂ ਬਹੁਤ ਜਾਣੇ ਹੁੰਦੇ ਨੇ, ਭਾਗਾਂ ਵਾਲੇ ਹੁੰਦੇ ਨੇ ਉਹ ਜਿਨ੍ਹਾਂ ਨੂੰ ਮਹਾਰਾਜ ਨਾਮ ਦਾ ਰੰਗ ਲਾ ਦਿੰਦੇ, ਕਿਰਪਾ ਕਰ ਦਿੰਦੇ ਨੇ। ਰੰਗ ਲੱਗਣ ਦਾ ਕੋਈ ਹਿਸਾਬ ਵੀ ਨਹੀਂ ਹੈ। ਵੀ ਜਿਹੜੇ ਆਪਾਂ ਰੋਜ਼ ਆਉਂਦੇ ਹਾਂ ਵੀ ਮੈਨੂੰ ਰੰਗ ਲੱਗੇਗਾ, ਕਈ ਵਾਰੀ ਕੋਈ ਪਹਿਲੇ ਦਿਨ ਹੀ ਆ ਕੇ ਬੈਠਾ ਉਹਨੂੰ ਪਹਿਲੇ ਦਿਨ ਰੰਗ ਲੱਗ ਜਾਂਦਾ। ਇਹ ਵੀ ਮਹਾਰਾਜ ਦੀਆਂ ਲੀਲਾ ਅਜੀਬ ਕਿਸਮ ਦੀ ਹੈ, ਪਤਾ ਹੀ ਨਹੀਂ ਲੱਗਦਾ ਉਹ ਕਿਹਦੇ ਉੱਤੇ ਕਦੋਂ ਕਿਰਪਾ ਕਰ ਦਿੰਦੇ ਨੇ। ਬੜੇ ਸਾਲਾਂ ਦੀ ਗੱਲ ਹੈ, ਕੋਈ ਮਹਾਂਪੁਰਸ਼ ਮੁਕਤਸਰ ਸਾਹਿਬ ਕਥਾ ਕਰ ਰਹੇ ਸੀ, ਬਾਬਾ ਕਰਤਾਰ ਸਿੰਘ ਜੀ ਖਾਲਸਾ, ਰਾਤ ਦੇ ਸਮੇਂ 8 ਤੋਂ 9 ਕਥਾ ਦਾ ਸਮਾਂ, ਬੜੀ ਸੰਗਤ ਬੈਠੀ। ਕੋਈ ਬੰਦਾ ਗਲਤ ਜੀ ਕਿਸਮ ਦਾ ਸ਼ਰਾਬੀ ਕਬਾਬੀ ਜਿਹਾ, ਫੀਮੀ ਜਿਹਾ, ਹੋਰ ਇਸ ਤਰ੍ਹਾਂ ਦਾ ਸੀ ਨਸ਼ਈ ਜਿਹਾ, ਉਹ ਤੁਰਿਆ ਜਾਂਦਾ ਖੜ ਗਿਆ। ਪਹਿਲਾਂ ਬਾਹਰ ਖੜਾ ਰਿਹਾ, ਫਿਰ ਹੌਲੀ ਹੌਲੀ ਕਰਕੇ ਪਿਛਲੇ ਪਾਸੇ ਆ ਕੇ ਬੈਠ, ਸਾਰੀ ਕਥਾ ਸੁਣ ਲਈ, ਉੱਠ ਕੇ ਪਿੱਛੋਂ ਹੀ ਮੁੜ ਗਿਆ। ਉਹ ਦੂਜੇ ਦਿਨ ਜਦ ਆਇਆ, ਧੋਤੀ ਜੀ ਬੰਨੀ ਹੋਈ, ਚਾਦਰਾ ਜਿਹਾ ਲਾਇਆ, ਲੰਬਾ ਜਿਹਾ ਕੁੜਤਾ ਪਾ ਕੇ ਆ ਕੇ ਖੜ ਗਿਆ। ਕਹਿੰਦਾ ਵੀ ਅਮਰ ਛਕਣਾ। ਮੈਂ ਕਿਹਾ ਸ਼ਕਲ ਇਹਦੀ ਤਾਂ ਬੁਰੀ ਤਰ੍ਹਾਂ ਲੱਗਦੀ ਹੈ, ਦਾੜੀ ਦੂੜੀ ਕੱਟੀ ਹੋਈ ਸੀ ਉਹਦੀ। ਮੈਂ ਕਿਹਾ ਸੱਚਮੁੱਚ ਹੀ ਛਕਣਾ ਕਿ ਜਾਂ ਵੈਸੇ ਹੀ ਬੋਲ ਰਿਹਾ? ਕਹਿੰਦਾ ਨਾ ਜੀ, ਮੈਂ ਰਾਤ ਕਥਾ 'ਚ ਸੁਣਿਆ, ਮੈਂ ਸਾਰਾ ਕੁਛ ਖਾਂਦਾ ਪੀਂਦਾ, ਪਰ ਮੈਂ ਹੁਣ ਅਮਰ ਛਕਣਾ। ਅਸੀਂ ਵਿਚਾਰ ਕੀਤੀ ਵੀ ਇਹ ਬੰਦਾ ਅਮਰ ਛੱਕ ਕੇ ਸੰਭਾਲ ਵੀ ਲਊਗਾ। ਅਸੀਂ ਕਿਹਾ ਚੰਗਾ ਥੋੜ੍ਹੇ ਦਿਨ ਰੁਕ ਜਾ, ਫਿਰ ਥੋੜ੍ਹੇ ਦਿਨ ਰੁਕ ਕੇ ਫਿਰ ਅੰਮ੍ਰਿਤ ਛਕਣਾ। ਅਸੀਂ ਕਿਹਾ ਵੀ ਅੰਮ੍ਰਿਤ ਤੈਨੂੰ ਤਾਂ ਛਕਾਵਾਂਗੇ, ਅਸੀਂ ਇੱਥੋਂ ਗੰਗਾਨਗਰ ਜਾਣਾ, ਗੰਗਾਨਗਰ ਜਾਵਾਂਗੇ ਤਾਂ ਉੱਥੇ ਤੈਨੂੰ ਅੰਮ੍ਰਿਤ ਛਕਾਵਾਂਗੇ। ਅਸੀਂ ਦੇਖ ਤਾਂ ਲਈਏ ਵੀ ਵਾਕਈ ਛਕਣ ਵਾਲਾ ਹੀ। ਉਹ ਫਿਰ ਉੱਥੇ ਵੀ ਪਹੁੰਚ ਗਿਆ ਤਿਆਰੀ ਕਰਕੇ ਉੱਥੇ ਪਹੁੰਚ ਗਿਆ। ਉਮਰ ਹਲੇ ਉਹਦੀ ਛੋਟੀ ਸੀਗੀ, 35 ਸਾਲ ਦੀ ਸਾਰੀ ਉਮਰ ਸੀ, ਬੜੇ ਨਸ਼ੇ ਕਰਦਾ। ਜਦੋਂ ਉੱਥੇ ਪਹੁੰਚ ਗਿਆ, ਅਸੀਂ ਕਿਹਾ ਅੱਛਾ ਲਾਗੇ ਨਹਿਰ ਜੀ ਵਗਦੀ, ਸੰਧਾ ਕੇ ਆ ਪਹਿਲਾਂ, ਅਸੀਂ ਇਸ਼ਨਾਨ ਕਰ, ਆਪਣੇ ਬਸਤਰ ਸਾਰੇ ਸਾਫ਼ ਸੁਥਰੇ ਪਾ, ਅੰਮ੍ਰਿਤ ਛਕਾ ਦਾ। ਫਿਰ ਮਹਾਂਪੁਰਸ਼ਾਂ ਨੂੰ ਕਹਿੰਦਾ ਮੈਨੂੰ ਨਾਲ ਹੀ ਰੱਖ ਲਓ, ਵੀ ਮੈਂ ਘਰ ਤਾਂ ਮੇਰੇ ਕੋਲ ਰਹਿਤ ਰਹਿਣੀ ਨਹੀਂ, ਮੈਂ ਇੱਥੇ ਨਾਲ ਹੀ ਸੇਵਾ ਕਰੀ ਜਾਊਂਗਾ। ਘਰ ਵਿੱਚ ਤਾਂ ਸਾਡੇ ਮਾਹੌਲ ਹੈ ਜੀ ਸਾਰਿਆਂ ਦਾ ਖਾਣ ਪੀਣ ਦਾ। ਹੌਲੀ ਹੌਲੀ ਸੰਥਿਆ ਕਰਾਈ ਜਪਜੀ ਸਾਹਿਬ ਦੀ, ਪੰਜ ਬਾਣੀਆਂ ਦੀ, कुछ पिछला कर्म ऐसा जाग पिया दा वो रोज जपजी साहब दे पाठ दस भी ती करदा करदा 101 पाठ करन लग पिया। वो ऐसा तेज निकलिया वो सारयां तों ही अगे लंघ गया अवस्था दे विच ਵੀ ਕਿੱਥੋਂ ਡਿੱਗਿਆ ਹੋਇਆ ਇਨਸਾਨ ਪਤਤ ਇਨਸਾਨ ਚੁੱਕ ਕੇ ਸਤਿਗੁਰ ਸੰਗਤ ਚ ਇੱਕ ਦਿਨ ਲਿਆ ਕੇ ਸਿਰਫ ਇੱਕ ਦਿਨ ਦੀ ਕਥਾ ਸੁਣ ਕੇ ਉਹਨੇ ਮਰ ਛਕ ਲਿਆ ਔਰ ਇੰਨਾ ਨਿਤਨੇਮੀ ਬਣ ਗਿਆ ਇੰਨਾ ਪ੍ਰੇਮੀ ਬਣ ਗਿਆ ਕਿ ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਗਿਆ ਤਾਕਤ ਹੋ ਗਈ ਅੰਤਰਜਾਮਤਾ ਤੱਕ ਚਲੀ ਗਈ ਉਹਨੂੰ ਫਿਰ ਅਸੀਂ ਉਹਨੂੰ ਪੁੱਛ ਕੇ ਕੰਮ ਕਰਦੇ ਕੋਈ ਗੱਲ ਹੋਣੀ ਬਈ ਆਹ ਕੰਮ ਕਿਵੇਂ ਕਰਨਾ ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਪਤਾ ਨਹੀਂ ਲੱਗਦਾ ਕਿਹਦੇ ਉੱਤੇ ਕਦੋਂ ਕਿਰਪਾ ਕਰਦੇ ਨੇ ਤਾਂ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਨੇ। ਪਿਛਲੇ ਜਨਮ ਦਾ ਕਰਮ ਜਾਗ ਪੈਂਦਾ ਇਨਸਾਨ ਦਾ ਕਰਨ ਕਰਾਵਨ ਆਪੇ ਆਪ ਆਲ ਇਨ ਆਲ ਉਹ ਆਪ ਹੀ ਹੈ ਸਾਰੇ ਕਾਰਜਾਂ ਨੂੰ ਕਰਨ ਵਾਲਾ ਵਾਹਿਗੁਰੂ ਆਪ ਹੀ ਹੈ ਦੂਜੇ ਤੋਂ ਸਲਾਹ ਵੀ ਨਹੀਂ ਲੈਂਦਾ। ਸਦਾ ਸਦਾ ਨਾਨਕ ਹਰ ਜਾਪ ਮਹਾਰਾਜ ਕਹਿੰਦੇ ਤੁਸੀਂ ਤਾਂ ਬਸ ਸਦਾ ਸਦਾ ਵਾਤ ਹਰੀ ਦਾ ਜਾਪ ਕਰੀ ਜਾ ਇਹ ਤਾਂ ਸਾਰਾ ਦਿਨ ਵਿੱਚ ਜਿੰਨਾ ਵੀ ਜਮ੍ਹਾਂ ਹੋ ਜਾਵੇ ਖਜ਼ਾਨਾ ਓਨਾ ਹੀ ਜਮ੍ਹਾਂ ਕਰੋ ਲਾਲਚ ਕਰੋ ਲਾਲਚ ਇਹ ਲਾਲਚ ਹਉ ਗੁਣ ਤਉ ਉਚਰੋ ਇਹ ਲਾਲਚ ਕਰੋ ਕਿ ਮੈਂ ਨਾਮ ਜਪੀ ਜਾਵਾਂ ਵੱਧ ਤੋਂ ਵੱਧ ਕਰਨ ਕਰਾਵਨ ਕਰਨੈ ਹਾਰ ਸਾਰਿਆਂ ਕੰਮਾਂ ਨੂੰ ਕਰਾਉਣ ਵਾਲਾ ਵਾਹਿਗੁਰੂ ਆਪ ਹੀ ਹੈ ਜੀਵ ਦੇ ਪਾਸੋਂ ਇਹ ਜੀਵ ਤੋਂ ਕਰਮ ਜਿੰਨੇ ਵੀ ਕਰਾਉਂਦਾ ਖੁਦ ਹੀ ਕਰਾਉਂਦਾ ਪਰ ਜੀਵ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਜੀਵ ਇਹ ਕਹਿੰਦਾ ਕਿ ਮੈਂ ਕਰਦਾ ਹਾਂ ਪਰ ਕਰਦੇ ਨੇ ਆਪ ਹੀ। ਇਸ ਕਹਿ ਹੱਥ ਕਹਾਂ ਵਿਚਾਰ ਕਹਿੰਦੇ ਵਿਚਾਰ ਕੇ ਦੇਖੋ ਇਹਦੇ ਹੱਥ 'ਚ ਹੈ ਕੁਛ ਜੀਵ ਦੇ ਹੱਥ ਵਿੱਚ ਕੁਛ ਨਹੀਂ ਪਰ ਇਹ ਕਹਿੰਦਾ ਜ਼ਰੂਰ ਹੈ ਕਿ ਮੇਰੇ ਹੱਥ ਵਿੱਚ ਇੰਨੀ ਤਾਕਤ ਹੈ ਪਰ ਮਹਾਰਾਜ ਕਹਿੰਦੇ ਨੇ ਇਹਦੇ ਅੰਦਰ ਕੁਛ ਵੀ ਨਹੀਂ ਕੋਈ ਸ਼ਕਤੀ ਨਹੀਂ ਰੱਬ ਦੀ ਜੋਤ ਕਰਕੇ ਹੀ ਸਾਰਾ ਕੁਛ ਹੈ। ਜਿੰਨੀਆਂ ਮਰਜ਼ੀ ਕੋਈ ਡੀਂਗਾਂ ਮਾਰੇ ਜਦੋਂ ਜੋਤ ਬਾਹਰ ਕੱਢ ਲਈ ਆਪਣੀ ਤਾਂ ਉੱਥੇ ਮਿੱਟੀ ਬਣ ਜਾਂਦਾ ਇਨਸਾਨ ਫਿਰ ਕੁਛ ਨਹੀਂ ਕਰ ਸਕਦਾ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਜਿਹੀ ਜੀ ਦ੍ਰਿਸ਼ਟੀ ਕਰਦੇ ਨੇ ਵਾਹਿਗੁਰੂ ਜੀਵ ਵੈਸਾ ਹੀ ਬਣ ਜਾਂਦਾ ਜਿਹੀ ਜੀ ਦ੍ਰਿਸ਼ਟੀ ਕਰ ਦਿੰਦੇ ਨੇ ਵੈਸਾ ਹੀ ਕਰਮ ਹੋ ਜਾਂਦਾ। ਆਪੇ ਆਪ ਆਪ ਪ੍ਰਭ ਸੋਏ ਉਹ ਵਾਹਿਗੁਰੂ ਸਾਰਾ ਕੁਝ ਆਪ ਹੀ ਕਰਨ ਵਾਲਾ ਹੈ ਜੀਵ ਰੂਪ ਆਪ ਹੈ ਈਸ਼ਰ ਰੂਪ ਆਪ ਹੈ ਮਾਇਆ ਰੂਪ ਵੀ ਆਪ ਹੈ ਹਰੇਕ ਆਪਣਾ ਹੀ ਰੂਪ ਹੈ ਉਹਦਾ ਜੋ ਕਿਛ ਕੀਨੋ ਸੋ ਆਪਣਾ ਰੰਗ ਜਿਹੜਾ ਕੁਝ ਕਰਦੇ ਨੇ ਉਹ ਆਪਣੇ ਰੰਗ ਆਨੰਦ ਵਿੱਚ ਕਰਦੇ ਨੇ ਆਪਣੀ ਮੌਜ ਵਿੱਚ ਕਰਦੇ ਨੇ ਆਪਾਂ ਜਿੰਨਾ ਮਰਜ਼ੀ ਰੌਲਾ ਪਾਈ ਜਾਓ ਐ ਨਹੀਂ ਹੁੰਦਾ ਉਹ ਨਹੀਂ ਹੁੰਦਾ ਇਸ ਤਰ੍ਹਾਂ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਤੇਰੇ ਕਿਹਾ ਕੁਛ ਨਹੀਂ ਹੋਣਾ ਉਹ ਤਾਂ ਜਿੱਦਣ ਉਹਦੀ ਮਰਜ਼ੀ ਹੋਊਗੀ ਉਦਣ ਕਰੂਗਾ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਕਰਦਾ। ਜਿੰਨੇ ਮਰਜ਼ੀ ਅੰਦਾਜ਼ੇ ਕਈ ਲਾਉਂਦੇ ਨੇ ਅੰਦਾਜ਼ੇ ਲਾਈ ਜਾਓ ਆਪਣੇ ਅੰਦਾਜ਼ੇ ਵੀ ਨਹੀਂ ਪੂਰੇ ਉੱਤਰਦੇ। ਇਹ ਤਾਂ ਜਿਵੇਂ ਤੁਹਾਨੂੰ ਪਾਉਂਦਾ ਤੁਸੀਂ ਉਦੋਂ ਹੀ ਕਰੋ ਚਾਹੋ ਤਾਂ ਹੁਣੇ ਛਿੰਚ ਕਰ ਦਿਓ ਸਾਰਾ ਕੁਛ ਚਾਹੋ ਤਾਂ ਕੁਛ ਵੀ ਨਾ ਕਰੋ। ਸਭ ਤੇ ਦੂਰ ਸਭ ਹੂੰ ਕੈ ਸੰਗ ਆਪਣੇ ਸਾਰਿਆਂ ਤੋਂ ਦੂਰ ਵੀ ਹੈ ਤੇ ਸਾਰਿਆਂ ਦੇ ਨਾਲ ਵੀ ਹੈ। ਜਿਵੇਂ ਸੂਰਜ ਇਸ ਵਕਤ ਸਭ ਤੋਂ ਦੂਰ ਹੈ ਆਪਣੇ ਤੋਂ ਪਰ ਧੁੱਪ ਨਾਲ ਲੱਗਦੀ ਆ ਕੇ ਆਪਣੇ ਪਰ ਸਾਹਮਣੇ ਦਿਖਦਾ ਵੀ ਹੈ ਸੂਰਜ ਗਰਮੀ ਵੀ ਕਰ ਰਿਹਾ ਧੁੱਪ ਵੀ ਹੈ ਪਰ ਦੂਰ ਵੀ ਹੈ। ਪਰਮੇਸ਼ੁਰ ਇਸੇ ਪ੍ਰਕਾਰ ਮਹਾਰਾਜ ਨੇ ਲਿਖਿਆ ਤਾਂ ਹੈ ਕਿ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋਅ ਲੋਅ ਆਕਾਰ ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਹਨ ਉੱਥੇ। ਉਹਨਾਂ ਨੂੰ ਜਿਵੇਂ ਜਿਵੇਂ ਹੁਕਮ ਕਰਦੇ ਨੇ ਜਿਵੇਂ ਜਿਵੇਂ ਹੁਕਮ ਤਿਵੈ ਤਿਵਕਾਰ ਉਹ ਉਵੇਂ ਉਵੇਂ ਕਾਰਜ ਕਰਦੇ ਨੇ। ਇਹ ਸੂਰਜ ਇੱਥੋਂ ਸਾਹਮਣੇ ਉਹ ਪ੍ਰਕਾਸ਼ ਦਿੰਦਾ ਕਿੰਨੇ ਥਾਵਾਂ ਦੇ ਉੱਤੇ ਕਿੰਨੀ ਦੂਰ ਤੱਕ ਪ੍ਰਕਾਸ਼ ਦਿੰਦਾ ਪਰ ਨਿਰੰਕਾਰ ਜਿਹੜਾ ਹੈ ਸੂਰਜਾਂ ਦਾ ਸੂਰਜ ਮਾਲਕ ਹੈ ਸਭਨਾਂ ਦਾ ਉਹ ਸੱਚਖੰਡ ਤੋਂ ਆਪਣਾ ਪ੍ਰਕਾਸ਼ ਪੂਰੇ ਬ੍ਰਹਿਮੰਡਾਂ ਨੂੰ ਦਿੰਦਾ। अपने नेड़े भी है तो अपने तो दूर भी है। ये भी नहीं भी आपां नूं देख नहीं रहा, यह नहीं कि सूरज आपां नूं नहीं दिखता जां सूरज आपां नूं नहीं देखता, देखता भी है, दूर भी है नेड़े भी है। बूझै देखै करै विवेक, बूझै तो भाव समझदा है, सब कुछ समझदा वाहिगुरु, देखै अपनी अखां नाल देखदा भी है, विवेक करदा विचार भी करदा। आप है एक, आप है अनेक, आप ही एक रूप है तो आप ही अनेक रूप है। किवें जिवें सूरज है हुण असमान दे विच 100 बाल्टी पानी भी भर के रख दी है, 100 बाल्टियां विच ही देख लो सूरज दिखदा, 1000 बाल्टियां रख दो तां भी सूरज हजारां च दिखदा, लखां विच करोड़ां विच भी दिखेगा। सूरज आपां नूं जिन्ने भांडे पानी दे भर के रखदे उन्हां सारिआं विच दिखदा, ते है ओह इक्को ही है, दिखदा फिर हजारां करोड़ां भांडिआं च। अकाल पुरख इक्को ही है पर नज़र सारे जिन्ने आपे भांडे साजियां आपे पूरन दे, इक नी दुध समाई है इक चुल्हे रहन चढ़े, इक निहाली पै सवन इक उपर रहन खड़े, तिना सवारे नानका जिनको नदर करे। हुण सतगुरु महाराज कहिंदे ने सारे भांडे मेरी निगाह विच ने, मेरा अक्स पैंदा तां भांडे कम करदे ने। जदों अपना अक्स खिच लैंदा, बाल्टी विच पानी है, पानी विच सूरज दिखदा, बाल्टी दा पानी डोल दिओ बाल्टी खाली है उहदे विच सूरज नहीं दिखदा, पानी करके दिखदा सी। इसे प्रकार परारब्ध रूप पानी मनुख विच जदों तक रहिंदा उदों तक जोत कम करदी है, परारब्ध खत्म हो गई तां जोत भी निकल गई। महाराज कहिंदे ने मैं हर वक्त तुहाडे नाल हां, तुहाडे तो दूर भी हां, हुण तुसीं कोशिश करके करमी आपो अपनी के नेड़ा के दूर। ये तो आपो अपने कर्म ने, इंसान दे जीव दे जिहा जिहा कर्म करदा कईआं नूं नेड़े कईआं नूं दूर नजर आ जांदे ने। इस करके सतगुरु महाराज आपां नूं कहिंदे ने वाहिगुरु सारिआं तों नेड़े ते सारिआं तों दूर आपां नूं हर वक्त ही नजर आउंदे ने। आप है एक, आप है अनेक, मरै ना बिनसै आवै ना जाए, ना वो मरदा है ना नास हुंदा है ना आउंदा है ना जांदा है, कुछ कर्म नहीं हुंदा उहदे च, इह तां सिर्फ अपनी धरती है, धरती घूमदी रहिंदी है। जे कहीए हुण सूरज बंद हो गया, नेरा हो गया, सूरज तां उत्थे ही रहिंदा, सूरज एको रुत अनेक नानक करते के केते वेस, परमात्मा भी हर वक्त हाजर नाजर ही रहिंदे ने। नानक सद ही रहया समाए, वो तो सदा वास्ते साडे सारिआं विच ही समाया पिया है, कोई थां खाली नहीं, हुण भी अपने कोल ही है। पर हरेक बंदा मेहनत करन तो डरदा, हरेक इंसान कहना केड़ा मेहनत करे इन्हां कम्मां दे उत्ते, ना ही किसे नूं खास शौक भी नहीं है, शौक होवे तां भी इंसान इस पासे लग जांदा। आप उपदेसै समझै आप, वाहिगुरु अकाल पुरख आप ही उपदेश करदे ने इंसान च बैठ के। आप है सुनत आप ही जसन, जसन दा मतलब है जसन जस करदा है आप ही ते सुनदा भी आप ही है। आपां नूं इह भुलेखा लगदा कि मैं कथा सुनना आया, मैनू इह भुलेखा लगदा कि मैं कथा करना आया। महाराज कहिंदे ना तूं करना आया कथा ना इह सुनना आए ने, इह तां मैं ही करना आया मैं ही सुनना आया, तुसीं कहनूं भुलेखे च पए होए। महाराज कहिंदे आप उपदेशा समझै आप, आप ही उपदेश करी जांदा, आप ही बैठा हां हां करी मैं, हां बहुत अच्छी गल। इह महाराज साडी समझ नहीं लगी किवें, कहने मेरी जोत है तेरे च तू बोलदा है, मेरी जोत है इन्हां विच सुणदे ने हां हां करदे ने, जद मैं जोत खिच लवांगा तां कोई हां हां नहीं कर सकदा, कोई बोल नहीं सकदा, ਇਸ ਕਰਕੇ ਮੈਂ ਹੀ ਬੋਲਣ ਵਾਲਾ, ਮੈਂ ਹੀ ਸਮਝਣ ਵਾਲਾ। ਆਪੇ ਰਚਿਆ ਸਭ ਕੈ ਸਾਥ, ਆਪ ਹੀ ਸਾਰਿਆਂ ਦੇ ਨਾਲ ਰਚਿਆ ਮਿਚਿਆ ਹੋਇਆ, ਹਰੇਕ ਦੇ ਅੰਦਰ ਆਪ ਹੀ ਬੈਠਾ। ਨਾਲੇ ਆਪਾਂ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ, ਬੈਠੇ ਵੀ ਨਾਲ ਹੀ ਨੇ ਹਿਰਦੇ 'ਚ, ਪਰ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਮੈਂ ਨਾਲ ਬੈਠਾ ਹਾਂ। ਇੰਨਾ ਮਤ ਤੇ ਪਰਦਾ ਪਾ ਛੱਡਦੇ ਨੇ ਇਨਸਾਨ ਦੇ ਕਿ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਨੇ। ਇਹ ਕਲਾ ਉਹਨਾਂ ਵਿੱਚ ਆਪ ਹੀ ਹੈ, ਵਾਹਿਗੁਰੂ ਵਿੱਚ ਹੀ ਕਲਾ ਹੈ ਕਿ ਆਪਣੀ ਬੁੱਧੀ ਤੇ ਪਰਦਾ ਪਾ ਦਿੰਦੇ ਨੇ। ਆਪਾਂ ਵੀ ਕਹਿਣ ਲੱਗ ਜਾਂਦੇ ਹਾਂ ਬਈ ਪਰਮੇਸ਼ਰ ਤਾਂ ਦੇਖਦਾ ਨਹੀਂ। ਆਪ ਕੀਨੋ ਆਪਨ ਵਿਸਥਾਰ, ਆਪ ਹੀ ਆਪਣਾ ਵਿਸਥਾਰ ਕਰ ਲਿਆ, ਜਿੰਨਾ ਜੀ ਕੀਤਾ ਸ੍ਰਿਸ਼ਟੀ ਬਣਾ ਲੈਂਦਾ। 84 ਲੱਖ ਜੂਨ ਕੋਈ ਪੱਕੀ ਨਹੀਂ ਹੈ ਵੀ ਵਾਹਿਗੁਰੂ ਇਹ ਤੋਂ ਵੱਧ ਨਹੀਂ ਬਣਾ ਸਕਦੇ। ਆ ਹੁਣ ਚਾਹੁਣ ਇੱਕ ਸਕਿੰਟ ਤਾਂ ਬਹੁਤ ਜ਼ਿਆਦਾ ਹੈ, ਇੱਕ ਸਕਿੰਟ ਕੀ ਇੱਕ ਛਿੰਨ ਦੇ ਵਿੱਚ 1,84 ਲੱਖ ਹੋਰ ਬਣਾ ਸਕਦੇ ਹਾਂ। ਹੁਣ ਚਾਹੁਣ ਤੇ ਇੱਕਦਮ ਆਏ ਇੱਥੇ ਲਾਗੇ ਇੱਕ ਹੋਰ ਧਰਤੀ ਬਣਾ ਦੇਣ, ਇੱਕ ਸੂਰਜ ਚੰਦਰਮਾ ਹੋਰ ਚੜਾ ਦੇਣ, ਮਰਜ਼ੀ ਦੇ ਮਾਲਕ ਨੇ ਜਦ ਮਰਜ਼ੀ ਚੜਾ ਦੇਣ, ਉੱਥੇ ਕਿਹੜਾ ਉਹਨਾਂ ਨੂੰ ਕੋਈ ਰੋਕਣ ਵਾਲਾ। ਜਦੋਂ ਮਰਜ਼ੀ ਜਦੋਂ ਚੀਜ਼ ਨਵੀਂ ਤੋਂ ਨਵੀਂ ਨਵੀਂ ਤੋਂ ਨਵੀਂ ਬਣਾਈ ਤੁਰੇ ਜਾਂਦੇ ਨੇ ਆਪਣੀ ਮਾਇਆ ਦੀ ਸ਼ਕਤੀ ਕਰਕੇ। ਸਭ ਕੁਛ ਉਸਕਾ ਉਹ ਕਰਨ ਹਾਰ, ਸਾਰਾ ਕੁਝ ਤਾਂ ਉਹਦਾ ਹੀ ਹੈ, ਉਹ ਕਰਨ ਵਾਲਾ ਆਪ ਹੀ ਹੈ ਪਰਮੇਸ਼ਰ। ਆਪਾਂ ਇੱਥੇ ਕੁਛ ਵੀ ਨਹੀਂ ਕਰ ਰਹੇ, ਪੜਦਾ ਹੈ ਮਨਾਂ ਦੇ ਉੱਤੇ। ਜਿਨ੍ਹਾਂ ਨੂੰ ਇਹ ਪੜਦੇ ਦੀ ਸਮਝ ਲੱਗ ਜਾਂਦੀ ਹੈ ਉਹ ਤਾਂ ਇਹ ਚੱਕਰ ਚੋਂ ਨਿਕਲ ਕੇ ਇੱਕ ਪਾਸੇ ਬਹਿ ਕੇ ਲੱਗ ਜਾਂਦੇ ਨੇ ਕਰਨ। ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਇਹ ਤਾਂ ਚੱਕਰ ਹੈ, ਚੱਕਰ ਮਾਇਆ ਦੇ। ਇੱਥੇ ਮੇਲੇ ਲੱਗਦੇ ਨੇ, ਬੜੇ ਬੜੇ ਝੂਲਿਆਂ ਜਾਣ ਵਾਲੇ ਆਉਂਦੇ ਨੇ, ਉਹ ਗੇੜੇ ਖਵਾਉਂਦੇ ਲੋਕਾਂ ਨੂੰ। ਬੱਚਿਆਂ ਨੂੰ ਤਾਂ ਸਮਝ ਨਹੀਂ ਹੁੰਦੀ, ਉਹ ਕਹਿੰਦੇ ਮੈਂ ਤਾਂ ਗੇੜੇ ਖਾਣੇ ਆ। ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਕਹਿੰਦੇ ਕੀ ਹੈ ਫਜ਼ੂਲ, ਐਵੇਂ ਗੇੜੇ ਜੇ ਖਾਈ ਜਾਓ ਤਾਂ ਚੜ ਜਾਂਦੇ, ਕਹਿੰਦੇ ਥੱਲੇ ਉੱਤਰ ਜਾਂਦੇ ਨੇ। ਹੌਲੀ ਹੌਲੀ ਬੱਚਾ ਵੱਡਾ ਹੋ ਜਾਂਦਾ, ਫਿਰ ਉਹਨੂੰ ਸਮਝ ਲੱਗ ਜਾਂਦੀ ਆ, ਉਹ ਵੀ ਹਟ ਜਾਂਦਾ। ਉਹ ਕਹਿੰਦੇ ਐਂ ਫਜ਼ੂਲ ਦੇ ਗੇੜੇ ਖਾਈ ਜਾਂਦੇ, ਝੂਲਿਆਂ ਦੇ ਗੇੜੇ। ਬਸ ਦੁਨੀਆਂ ਵਿੱਚ ਜਿੰਨਾ ਆਪਾਂ ਕੰਮ ਕਰਦੇ ਹਾਂ ਸਭ ਝੂਲਿਆਂ ਦੇ ਗੇੜੇ ਨੇ। ਇਹ ਵਾਸਤਵ ਦੇ ਵਿੱਚ ਜਿੰਨਾ ਆਪਾਂ ਕਰਮ ਕਰਦੇ ਹਾਂ ਸਾਰਾ ਬੇਅਰਥ ਕਰਮ ਹੁੰਦਾ। ਇਹ ਹੁਣ ਇਸ ਗੱਲ ਦੇ ਉੱਤੇ ਆਪਾਂ ਨੂੰ ਹੈਰਾਨਗੀ ਹੁੰਦੀ ਵੀ ਇੰਨਾ ਮੈਂ ਮਿਹਨਤ ਕੀਤੀ ਹੈ, ਇੰਨਾ ਕੰਮ ਕੀਤਾ, ਇੰਨੀ ਪੜ੍ਹਾਈ ਕੀਤੀ, ਇਹ ਫਜ਼ੂਲ ਹੀ ਕਹੀ ਜਾਂਦੇ ਨੇ। ਹਾਂ ਬਈ ਫਜ਼ੂਲ ਹੈ ਸਾਰਾ ਕੁਛ, ਜਦੋਂ ਸਰੀਰ ਛੱਡੇਗਾ ਫਿਰ ਪਤਾ ਲੱਗੂਗਾ। ਫਿਰ ਲੈ ਜੀ ਆਪਣੀ ਡਿਗਰੀਆਂ ਨਾਲ, ਸਰਟੀਫਿਕੇਟ ਨਾਲ ਰੱਖ ਲਈ, ਅਹੁਦੇ ਨਾਲ ਰੱਖ ਲਈ, ਆਪਣੀ ਜਾਤ ਨਾਲ ਲੈ ਜਾਈ, ਆਪਣੇ ਅਰਬਾਂ ਦੇ ਰੁਪਈਏ ਜਿੰਨੇ ਜਮ੍ਹਾਂ ਕੀਤੇ ਹੀਰੇ ਮੋਤੀ ਨਾਲ ਲੈ ਜਾਈ, ਕੁਛ ਵੀ ਨਾਲ ਨਹੀਂ ਜਾਂਦਾ, ਸਰੀਰ ਤੱਕ ਨਹੀਂ ਨਾਲ ਜਾਂਦਾ। ਮਹਾਰਾਜ ਕਹਿ ਰਹੇ ਮੈਂ ਜਿਹਨੂੰ ਸਮਝਾ ਦਿਆਂ ਇਸ ਚੱਕਰ ਚੋਂ ਨਿਕਲ ਕੇ ਇੱਕ ਪਾਸੇ ਹੋ ਕੇ ਬੈਠ ਕੇ ਨਾਮ ਜਪਣਾ ਸ਼ੁਰੂ ਕਰਨਾ, ਐਵੇਂ ਫਜ਼ੂਲ ਦੇ ਚੱਕਰ ਆਪਾਂ ਕਾਹਨੂੰ ਦੁਨੀਆਂ 'ਚ ਫਸਣਾ। ਸਭ ਕੁਛ ਉਸਕਾ ਉਹ ਕਰਨੈ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ। ਉਹਦੇ ਨਾਲੋਂ ਭਿੰਨ ਹੈ ਕੋਈ ਚੀਜ਼, ਵੱਖਰੀ ਹੈ ਕੋਈ? ਆਖ ਸਕਦੇ ਹੋ ਕਿ ਆਹ ਚੀਜ਼ ਪਰਮਾਤਮਾ ਨਾਲੋਂ ਵੱਖਰੀ ਹੈ? ਥਾਨ ਥਨੰਤਰ ਏ ਕੈ ਸੋਏ, ਥਾਨ ਅਤੇ ਥਾਨੰਤਰ, ਮਕਾਨ ਅਤੇ ਮਕਾਨੀਆਂ ਦੇ ਵਿੱਚ ਉਹ ਆਪ ਹੀ ਹੈ, ਹਰੇਕ ਦੇ ਵਿੱਚ ਆਪ ਹੀ ਬੈਠੇ ਨੇ। ਆਪਣੇ ਚਲਿਤ ਆਪ ਕਰਨੈ ਹਾਰ, ਚਲਿਤ ਚਲਿੱਤਰ ਕੌਤਕ, ਆਪਣੇ ਕੌਤਕਾਂ ਨੂੰ ਉਹ ਆਪ ਹੀ ਕਰਨ ਵਾਲੇ ਨੇ, ਜਿਵੇਂ ਮਰਜ਼ੀ ਕੌਤਕ ਕਰ ਦੇਣ, ਜਿਹਦੀ ਮਰਜ਼ੀ ਇੱਜ਼ਤ ਮਿੱਟੀ 'ਚ ਮਿਲਾ ਦੇਣ, ਜਿਹਨੂੰ ਮਰਜ਼ੀ ਉੱਪਰ ਉਠਾ ਦੇਣ। ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰਿਸ਼ਟੀ ਨੂੰ ਤਾਰਦਿਆਂ ਹੋਇਆਂ ਇੱਕ ਬੰਦਾ 100 ਸੁਹਾਗਣ ਬਣਿਆ ਹੋਇਆ ਸੀ, 100 ਮਾਲਕ ਦੀ ਸੁਹਾਗਣ ਪਰਮਾਤਮਾ ਦੀ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਬੰਦੇ ਨੂੰ ਮਾਰ ਪੈਣੀ ਬੜੀ, ਇੱਕ ਕਰਮ ਕਰਦਾ ਅੰਦਰ, ਚੱਲ ਇਹਨੂੰ ਬਚਾਈਏ ਤੇ ਨਾਲੇ ਸਿੱਧੇ ਰਾਹ ਲਾਈਏ। ਮਹਾਰਾਜ ਨੇ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ, ਉੱਥੇ ਬੜਾ ਭਾਰੀ ਮੇਲਾ ਲੱਗਦਾ ਸੀ। ਉਹ ਅੰਦਰ 100 ਸੁਹਾਗਣ ਇਸਤਰੀਆਂ ਵਾਲੇ ਕੱਪੜੇ ਪਾ ਕੇ ਸੱਜ ਧੱਜ ਕੇ ਕਹਿੰਦਾ ਮੈਂ ਰੱਬ ਦੀ ਸੁਹਾਗਣ। ਸੋ ਉਹਨੇ ਅੰਦਰ ਕੋ ਕਰਮ ਕਰਨੇ ਇਸਤਰੀਆਂ ਨਾਲ। ਮਹਾਰਾਜ ਕਹਿੰਦੇ ਇਹਨੂੰ ਸਮਝਾ ਦਈਏ ਆਪਾਂ ਵੀ ਗਲਤ ਕੰਮ ਨਾ ਕਰਿਆ ਕਰ, ਜੇ ਸੌ ਸੁਹਾਗਣ ਬਣਨੇ ਹੀ ਹੈ ਪਰਮਾਤਮਾ ਦੀ ਤਾਂ ਜੀ ਸਦਕੇ ਬਣ। ਕਹਿੰਦੇ ਮਰਦਾਨਿਆਂ ਦਰਵਾਜ਼ਾ ਖੜਕਾ, ਇਹਦਾ ਦਰਵਾਜ਼ਾ ਖੜਕਾਇਆ ਖੜਕਾਇਆ, ਕਿੰਨੀ ਦੇਰ ਖੜਕਾਉਂਦੇ ਰਹੇ, ਖੋਲੇ ਹੀ ਲੈ ਵੀ ਮਰਦਾਨਿਆਂ ਇਹਨੂੰ ਇਹਦੇ ਕਰਮ ਦੀ ਸਜ਼ਾ ਮਿਲਣੀ, ਆਪਾਂ ਤਾਂ ਹਟਾਉਣ ਲੱਗੇ ਸੀ ਇਹਨੂੰ, ਚੱਲ ਆਪਾਂ ਉਹ ਪਰੇ ਹੋ ਕੇ ਬੈਠਦੇ ਹਾਂ। ਮਹਾਰਾਜ ਇੱਕ ਦਰਖਤ ਦੇ ਥੱਲੇ ਪਰੇ ਹੋ ਕੇ ਬੈਠ ਗਏ। ਕਹਿੰਦੇ ਦੇਖ ਮਰਦਾਨਿਆਂ ਹੁਣ ਤਮਾਸ਼ਾ ਲੱਗੇਗਾ। ਇੰਨੇ ਨੂੰ ਆਏ ਕਈ ਬੰਦੇ, ਉਹ ਦਰਵਾਜ਼ਾ ਖੜਕਾਇਆ, ਉਹਨੇ ਖੋਲਿਆ ਨਾ, ਉਹਨਾਂ ਨੇ ਦਰਵਾਜ਼ਾ ਹੀ ਪੱਟ ਦਿੱਤਾ। ਜਾਂ ਦਰਵਾਜ਼ਾ ਪੱਟਿਆ ਤੇ ਅੰਦਰ ਜਾ ਕੇ ਦੇਖਿਆ ਕਿ ਖੋਟਾ ਕਰਮ ਕਰ ਰਿਹਾ, ਲੋਕਾਂ ਨੇ ਖਿੱਚ ਕੇ ਬਾਹਰ ਲਿਆਂਦਾ ਤੇ ਇੰਨੀ ਮਾਰ ਪਈ ਜੁੱਤੀਆਂ ਦੀ, ਉਹ ਬੰਦਾ ਮਰਨ ਵਾਲਾ ਹੋ ਗਿਆ। ਮਾਰ ਮਾਰ ਕੇ ਮਾਰ ਮਾਰ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ, ਲੋਕਾਂ ਨੂੰ ਸਾਰੇ ਸ਼ਰਧਾਲੂ ਬਣੇ। ਉਹ ਬੰਦਾ ਵੀ ਜਿਹੜਾ ਸੀ ਅਧਮ ਹੋਇਆ 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 ਗੁਰੂ ਨਾਨਕ ਦੇ ਚਰਨਾਂ ਤੇ ਆ ਡਿੱਗਿਆ, ਇਹ ਮਹਾਰਾਜ ਮੈਨੂੰ ਬਖਸ਼ ਲਓ ਬਖਸ਼ ਲਓ। ਮਹਾਰਾਜ ਕਹਿੰਦੇ ਬਖਸ਼ਣ ਲਈ ਤਾਂ ਤੇਰੇ ਦਰਵਾਜ਼ੇ ਤੇ ਆਏ ਸੀ, ਤੂੰ ਦਰਵਾਜ਼ਾ ਹੀ ਨਹੀਂ ਖੋਲਿਆ। ਅਸੀਂ ਤੈਨੂੰ ਬਚਾਉਣ ਆਏ ਸੀ, ਸਾਨੂੰ ਪਤਾ ਸੀ ਤੈਨੂੰ ਜੁੱਤੀਆਂ ਦੀ ਮਾਰ ਪੈਣੀ ਬਹੁਤ,